ਸਾਹਿਬ ਜੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੇ ਮਰ ਜੰਮਹੇ ਆਵਹੇ ਜਾਹੇ ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ ਵਿੱਚ ਹਉਮੈ ਕਰਮ ਕਮਾਹੇ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੇ ਮਰ ਜੰਮਹੇ ਆਵਹੇ ਜਾਹੇ ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੇ ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਦੇ ਮਾਰੀਅਨ ਮੋਹਿ ਕਾਲੈ ਉਠ ਜਾਹੇ ਮਹੱਲਾ ਪਹਿਲਾ ਜਾਲੋ ਐਸੇ ਰੇਤ ਜਿਤ ਮੈਂ ਪਿਆਰਾ ਵੀਸਰੈ ਨਾਨਕ ਸਾਏ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਾਤਰ ਹੈ ਪੌੜੇ ਹਰ ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੇ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਜਿਨ ਸੇਵਿਆ ਤਿਨ ਫਲ ਪਾਇਆ ਤਿਸ ਜਨ ਕੇ ਸਭ ਭੁੱਖ ਗਵਾਈਐ ਨਾਨਕ ਤਿਨ ਵਿਟੋ ਵਾਰਿਆ ਜਿਨ ਅਨ ਦਿਨ ਹਿਰਦੈ ਹਰ ਨਾਮ ਧਿਆਈਐ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਨ ਨਾਨਕ ਦੇਹ ਤੂੰ ਕਰਾਏ ਤੇਹ ਹਉ ਕਰੀ ਬਖਿਆਨ ਦਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਏ ਤੇਹਾ ਹਉ ਕਰੀ ਬਖਿਆਨ। ਸਨਮਾਨਯੋਗ ਗੁਰੂ ਨਿਵਾਜੀ ਗੁਰੂ ਸਵਾਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਓ ਇੱਕ ਵਾਰ ਸਰਬੱਤ ਸੰਗਤ ਜਿੱਥੇ ਜਿੱਥੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਇਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਗੁਰੂ ਕੇ ਬਖਸ਼ਿਸ਼ ਕੀਤੇ ਪਵਿੱਤਰ ਮੁਖ ਵਾਕ ਦੀ ਵਿਚਾਰ ਸੁਣਨ ਲਈ ਜੁੜ ਮਿਲ ਬੈਠੇ ਹੋ ਅਤੇ ਇਸ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮੂਹ ਸੰਗਤ ਇੱਕ ਵਾਰ ਰਸਨਾ ਨੂੰ ਫਿਰ ਪਵਿੱਤਰ ਕਰੀਏ, ਗੁਰਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਹਰ ਰੋਜ਼ ਬਿਲਾ ਨਾਗਾ ਦੂਰੋਂ ਨੇੜਿਓਂ ਚੱਲ ਕੇ ਇਸ ਸਥਾਨ ਤੇ ਪਰਮ ਕਿਰਪਾਲੂ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਗੁਰੂ ਕੇ ਪਾਵਨ ਉਪਦੇਸ਼ ਨੂੰ ਸਰਵਣ ਕਰਦੇ ਆ ਰਹੇ ਹੋ। ਹਰ ਰੋਜ਼ ਹੀ ਸਤਿਕਾਰਯੋਗ ਸਿੰਘ ਸਾਹਿਬਾਨ ਅਤੇ ਪੰਥ ਦੇ ਹੋਰ ਪ੍ਰਸਿੱਧ ਵਿਦਵਾਨ ਸਮੇਂ ਸਮੇਂ ਆਪ ਸੰਗਤਾਂ ਨੂੰ ਗੁਰੂ ਮੁਖ ਵਾਕ ਦੀ ਵਿਚਾਰ ਸਰਵਣ ਕਰਾਉਂਦੇ ਆ ਰਹੇ ਹਨ। ਅੱਜ ਦਾ ਜੋ ਇਹ ਪਵਿੱਤਰ ਮੁਖ ਵਾਕ ਹੈ, ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕੇ ਜੋ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। ਵਡਹੰਸ ਕੀ ਦਾਰ ਅੰਦਰ ਦਸਵੀਂ ਪੌੜੀ ਨਾਲ ਸੰਬੰਧਿਤ ਰੰਭ ਵਿੱਚ ਦੋ ਸਲੋਕ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 599 ਤੋਂ ਆਰੰਭ ਹੋ ਕੇ 590 ਤੇ ਜਾ ਕੇ ਇਹ ਸੰਪੂਰਨ ਹੁੰਦਾ ਪਾਵਨ ਸ਼ਬਦ। ਵਡਹੰਸ ਕੀ ਵਾਰ ਅੰਦਰ ਪੌੜੀਆਂ ਸਾਰੀਆਂ ਸੰਪੂਰਨ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਹਨ। ਇਸ ਕਰਕੇ ਇਹ ਜੋ ਅੱਜ ਦਾ ਮੁੱਖ ਵਾਕ ਹੈ, ਇਸ ਸ਼ਬਦ ਦੀ ਇਹ ਪੌੜੀ ਜਿਹੜੀ ਹੈ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਆ। ਸਭ ਤੋਂ ਸਿਰਲੇਖ ਵਿੱਚ ਰੰਭਤਾ ਦਾ ਜਿਹੜਾ ਸਲੋਕ ਹੈ ਇਸ ਪੌੜੀ ਨਾਲ ਸੰਬੰਧਿਤ, ਉਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਪਰਮ ਕਿਰਪਾਲੂ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਦੂਸਰਾ ਜਿਹੜਾ ਸਲੋਕ ਹੈ ਉਹ ਪਹਿਲੇ ਸਤਿਗੁਰੂ ਨਿਰੰਕਾਰੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਵੈਸੇ ਸਮੇਂ ਸਮੇਂ ਗੁਰੂ ਸਾਹਿਬਾਂ ਨੇ ਸਰੂਪ ਧਾਰ ਕੇ ਪਾਵਨ ਬਾਣੀ ਉਚਾਰੀ ਆ, ਪਰ ਹੈ ਇੱਕੋ ਹੀ ਜੋਤ, ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਐ। ਇਸੇ ਸਿਧਾਂਤ ਨੂੰ ਹੀ ਉਜਾਗਰ ਕਰਦਿਆਂ ਗੁਰੂ ਸਾਹਿਬਾਨਾਂ ਨੇ ਭਾਵੇਂ ਬਾਣੀ ਪਹਿਲੇ ਸਰੂਪ 'ਚ ਉਚਾਰੀ ਆ, ਭਾਵੇਂ ਦੂਜੇ 'ਚ, ਭਾਵੇਂ ਤੀਜੇ 'ਚ, ਕਿਸੇ ਸਰੂਪ 'ਚ ਵੀ ਉਚਾਰੀ ਆ, ਪਰ ਸ਼ਬਦ ਦੇ ਅੰਦਰ ਆਪਣਾ ਨਾਮ ਉਸ ਸਰੂਪ ਦਾ ਨਹੀਂ ਅੰਕਿਤ ਕੀਤਾ, ਨਾਨਕ ਨਾਮ ਹੀ ਅੰਕਿਤ ਕੀਤਾ ਹੈ। ਅੱਜ ਦੇ ਇਸ ਮੁੱਖ ਵਾਕ ਦੇ ਆਰੰਭ ਵਿੱਚ ਪਰਮ ਕਿਰਪਾਲੂ ਜਗਤ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਤਿਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਜਿਹੜੇ ਮਨੁੱਖ ਹਉਮੈ ਦੇ ਸਹਿਤ ਕਰਮ ਕਰਦੇ ਨੇ ਉਹੋ ਹੀ ਜੀਵਾਂ ਨੂੰ ਬੰਧਨ ਪੈਂਦੇ ਦਰਸਾਏ ਹਨ। ਗੁਰੂ ਦੀ ਸੇਵਾ ਹੀ ਇੱਕ ਬੰਧਨਾਂ ਨੂੰ ਕੱਟਣ ਵਾਲੀ ਆ, ਗੁਰੂ ਹੀ ਬੰਧਨਾਂ ਨੂੰ ਕੱਟਣ ਵਾਲਾ ਹੈ, ਨਹੀਂ ਤਾਂ ਬੰਧਨਾਂ ਦੇ ਵਿੱਚ ਵਧਿਆ ਹੋਇਆ ਪਤਾ ਨਹੀਂ ਕਦੋਂ ਕਦਾ ਜਨਮਾਂ ਦੇ ਵਿੱਚ ਭਟਕਦਾ ਆ ਰਿਹਾ ਜੀਵ। ਪੂਰਵਲੇ ਚੰਗੇ ਕਰਮਾਂ ਦਾ ਸਦਕਾ ਮਨੁੱਖ ਜਨਮ ਜਦੋਂ ਮਿਲ ਜਾਂਦਾ ਹੈ, ਮਨੁੱਖ ਜਨਮ ਨੂੰ ਪਾ ਕੇ ਕੋਈ ਵਡਭਾਗੀ ਪੁਰਖ ਗੁਰੂ ਨਾਲ ਜੁੜ ਕੇ ਗੁਰੂ ਸੇਵਾ 'ਚ ਲੱਗ ਕਰਕੇ ਗੁਰੂ ਬਖਸ਼ਿਸ਼ ਨਾਲ ਬੰਧਨਾਂ ਤੋਂ ਰਹਿਤ ਹੁੰਦਾ ਹੈ, ਨਹੀਂ ਤਾਂ ਇਸ ਨੂੰ ਬੰਧਨ ਪੈਂਦੇ ਰਹਿੰਦੇ ਨੇ। ਬੰਧਨ ਕੀ ਹਨ, ਬੰਧਨ ਕਿਸ ਨੂੰ ਕਿਹਾ ਜਾਂਦਾ ਹੈ? ਬੰਧਨ ਨਾਮ ਬੰਨਣ ਦਾ, ਜਿਵੇਂ ਆਪਾਂ ਪਸ਼ੂ ਨੂੰ ਗਲ ਵਿੱਚ ਕੋਈ ਸੰਗਲ ਪਾ ਕੇ ਕੋਈ ਰੱਸਾ ਪਾ ਕੇ ਬੰਨ ਦਿੰਦੇ ਹਾਂ, ਉਹ ਬੰਧਨ ਹੈ, ਬੰਨਿਆ ਹੋਇਆ। ਵੈਸੇ ਤਾਂ ਉਹ ਜੂਨੀ ਹੀ ਪਸ਼ੂ ਜਿਹੜੀ ਹੈ ਮਨੁੱਖ ਜਨਮ ਤੋਂ ਬਿਨਾਂ, ਬਾਕੀ ਜੂਨਾਂ ਸਾਰੀਆਂ ਬੰਧਨ ਰੂਪ ਹੀ ਹਨ। ਵੱਖ ਵੱਖ ਤਰ੍ਹਾਂ ਦੇ ਬੰਧਨ ਹਨ, ਪਰ ਮਨੁੱਖ ਨੂੰ ਕਿਹੜੇ ਬੰਧਨ ਨੇ? ਗੁਰਬਾਣੀ ਵਿੱਚ ਮੇਰੇ ਸਤਿਗੁਰੂ ਜੀ ਨੇ ਫਰਮਾਇਆ, ਬੰਧਨ ਮਾਤ ਪਿਤਾ ਸੁਤਬੰਤਾ, ਬੰਧਨ ਸੁਤ ਕੰਨਿਆ ਅਰ ਨਾਰ। ਇਹਨਾਂ ਦੇ ਜੇ ਮੋਹ ਵਿੱਚ ਘਿਰਿਆ ਹੋਇਆ ਮਨੁੱਖ, ਗੁਰੂ ਸੇਵਾ ਪ੍ਰਭੂ ਦਾ ਨਾਮ ਜੇ ਇਹਨੂੰ ਭੁੱਲਿਆ ਹੋਇਆ, ਮੋਹ 'ਚ ਹੀ ਵੱਜਿਆ ਰਹਿੰਦਾ, ਇਹਨੂੰ ਬੰਧਨ ਰੂਪ ਹਨ। ਜਿਸ ਵੀ ਕਰਮ ਵਿੱਚ ਖਚਿਤ ਹੋ ਗਿਆ, ਜਿਹੜੇ ਕਰਮ 'ਚ ਗੁਰੂ ਪਰਮੇਸ਼ਰ ਭੁੱਲ ਗਿਆ, ਉਹ ਇਹਦੇ ਲਈ ਬੰਧਨ ਰੂਪ ਹੀ ਹੈ। ਬੰਧਨ ਗੁਰੂ ਨਾਲ ਜੁੜ ਕੇ ਟੁੱਟਣਾ ਖੁੱਲ੍ਹਣਾ ਹੈ, ਨਹੀਂ ਤਾਂ ਬੰਧਨਾਂ ਵਿੱਚ ਇਹ ਅੱਗੇ ਤੋਂ ਅੱਗੇ ਵੱਜਿਆ ਜਾਂਦਾ ਹੈ। ਗੁਰੂ ਤੋਂ ਦੂਰ ਹੋ ਕੇ, ਗੁਰੂ ਸੇਵਾ ਤੋਂ ਵਾਂਝਿਆਂ ਹਉਮੈ ਦੇ ਸਹਿਤ ਜਿੰਨੇ ਇਹ ਕਰਮ ਕਰਦਾ, ਇਹ ਪਾਵਨ ਮੁੱਖ ਵਾਕ ਦੀ ਆਰੰਭਤਾ ਦੀ ਪੰਕਤੀ ਦਾ ਸਿਧਾਂਤ ਆ ਵੀ ਇਹ ਸਾਰੇ ਇਹਦੇ ਲਈ ਬੰਧਨ ਰੂਪ ਨੇ। ਕਈ ਵਾਰੀ ਮਨੁੱਖ ਭਾਵੇਂ ਕਰਮ ਆਪਣੇ ਆਪ ਨੂੰ ਚੰਗੇ ਕਰਮ ਕਹਾਉਂਦਾ ਕਰਦਾ ਹੋਇਆ ਸਮਝਦਾ ਵੀ ਮੈਂ ਚੰਗੇ ਕਰਦਾ, ਮਨੁੱਖਤਾ ਦੀ ਨਜ਼ਰ ਦੇ ਵਿੱਚ ਵੀ ਕਈ ਵਾਰੀ ਮਨੁੱਖ ਪ੍ਰਤੀਤ ਹੁੰਦਾ ਵੀ ਇਹ ਮਨੁੱਖ ਬੜੇ ਚੰਗੇ ਕਰਮ ਕਰ ਰਿਹਾ, ਦੇਖਣ ਵਿੱਚ ਕਿਰਿਆ ਇਹਦੀ ਚੰਗੀ ਆ, ਪਰ ਜਿਹਦੇ ਮਨ ਅੰਦਰ ਹੰਕਾਰ ਹੈ ਕਰਮ ਕਰਨ ਲੱਗਿਆਂ ਗੁਰਬਾਣੀ ਦੇ ਸਿਧਾਂਤ ਅਨੁਸਾਰ, ਉਹ ਵੀ ਬੰਧਨ ਹੈ ਇਹਦੇ ਲਈ। ਹਜ਼ੂਰ ਦਾ ਪਾਵਨ ਫਰਮਾਨ ਹੈ, ਅਹੰ ਬੁੱਧ ਸੁੱਚ ਕਰਮ ਕਰ, ਇਹ ਬੰਧਨ ਬੰਧਾਨੀ। ਮਾਰੇ ਕਹਿੰਦੇ ਹੰਕਾਰ ਵਾਲੇ ਬੁੱਧੀ ਦੇ ਸਹਿਤ ਭਵੇਂ ਸੁੱਚ ਕਰਮ ਕਰ, ਪਵਿੱਤਰਤਾ ਵਾਲੇ ਵੀ ਭਵੇਂ ਕਰਮ ਕਰਦਾ ਬਹੁਤ ਤਰ੍ਹਾਂ ਦੇ, ਇਹ ਬੰਧਨ ਬੰਧਾਨੀ। ਮਾਰੇ ਕਹਿੰਦੇ ਇਹਦੇ ਬੰਧਨ ਲਈ ਇੱਕ ਬੰਧਨ ਬਣ ਜਾਂਦੇ ਨੇ, ਉਹਨਾਂ ਬੰਧਨਾਂ ਦੇ ਵਿੱਚ ਵੀ ਵੱਜ ਜਾਂਦਾ ਹੈ। ਜਿਹਨੇ ਮਾੜੇ ਕਰਮ ਕਰਦਾ, ਪਾਪ ਕਰਮ ਕਰਦਾ, ਉਹ ਤਾਂ ਬੰਧਨ ਹੈਗਾ ਹੀ ਆ ਨਾ ਇਹਦੇ ਲਈ, ਉਹ ਤਾਂ ਸਤਿਗੁਰੂ ਜੀ ਨੇ ਬਾਣੀ 'ਚ ਫਰਮਾਇਆ ਹੈ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਇਹਦੇ ਮਾੜੇ ਕਰਮ ਨੇ, ਔਗਣ ਨੇ, ਉਹਨਾਂ ਔਗਣਾਂ ਦਾ ਜਦੋਂ ਕਰਮ ਫਲ ਭੋਗਣਾ ਪੈਂਦਾ, ਫਿਰ ਉਹ ਬੰਧਨ ਪੈਂਦੇ ਨੇ, ਬੰਦੀ ਦਾ ਮਾਰ ਖਾਂਦਾ ਹੈ ਜਮਾਂ ਦੀ। ਔਗਣ ਪੈਰ ਲੁਹਾਰੀ ਵੀ ਬਾਣੀ 'ਚ ਗੁਰਬਾਣੀ 'ਚ ਗੁਰੂ ਜੀ ਨੇ ਫਰਮਾਇਆ ਹੈ। ਤੇਤੇ ਗਲੀ ਜੰਜੀਰ, ਉਹ ਇਹਦੇ ਗਲ ਵਿੱਚ ਜੰਜੀਰ ਪੈਂਦੇ ਨੇ ਜਿਹਨੇ ਇੱਕ ਮਾੜੇ ਕਰਮ ਕਰਦਾ। ਹੰਕਾਰ ਦੇ ਸਹਿਤ ਭਾਵੇਂ ਚੰਗੇ ਕਰਮ ਵੀ ਕਰਦਾ, ਉਹ ਵੀ ਇਹਦੇ ਲਈ ਬੰਧਨ ਬਣ ਜਾਂਦੇ ਹਨ। ਤਦ ਹੀ ਸਤਿਗੁਰੂ ਜੀ ਨੇ ਬਾਣੀ 'ਚ ਫਰਮਾਇਆ, ਰੇ ਮਾਨ ਬਿਨ ਹਰ ਜੈ ਰਚੋ ਤੈ ਤੈ ਬੰਧਨ ਪਾਹੇ। ਵਾਹਿਗੁਰੂ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ ਜਿਹੜੇ ਕਰਮਾਂ 'ਚ ਵੀ ਇਹ ਖਚਿਤ ਹੁੰਦਾ ਨਾ, ਰੇ ਮਾਨ ਬਿਨ ਹਰ ਜੈ ਰਚੋ ਤਹਿ ਤਹਿ ਬੰਧਨ ਪਾਹੇ, ਉਹ ਇਹਦੇ ਲਈ ਬੰਧਨ ਬਣ ਜਾਂਦੇ ਨੇ, ਉਹ ਬੰਧਨ ਇਹਨੂੰ ਪੈਂਦੇ ਨੇ ਸਾਰੇ। ਜਿਨ੍ਹਾਂ ਵੀ ਕਰਮਾਂ 'ਚ ਲੱਗਦਾ। ਬੰਧਨਾਂ 'ਚੋਂ ਰਹਿਤ ਕਰਨ ਵਾਲਾ ਤਾਂ ਇੱਕ ਗੁਰੂ ਹੈ, ਵਾਹਿਗੁਰੂ ਦਾ ਨਾਮ ਹੈ, ਨਹੀਂ ਤਾਂ ਇਹਨੂੰ ਬੰਧਨ ਹੀ ਬੰਧਨ ਹਨ। ਆਹ ਇੱਕ ਗੁਰੂ ਦੀ ਸੰਗਤ ਹੈ ਜਿਹੜੇ ਬੰਧਨਾਂ 'ਚੋਂ ਕੱਢਣ ਵਾਲੀ ਆ। ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ। ਨਾਮ ਦੇ ਅੰਦਰ ਇੱਕ ਜਿਹੜੇ ਰੰਗੇ ਗਏ ਨੇ ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਟੁੱਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਨਹੀਂ ਤਾਂ ਫਿਰ ਜੇ ਕੋਈ ਪਾਪ ਕਰਮ ਕਰਦਾ, ਕਿਸੇ 'ਤੇ ਜ਼ੁਲਮ ਢਾਉਂਦਾ, ਜ਼ੋਰ ਜ਼ੁਲਮ ਫੁੱਲੇ ਘਣੋ ਕਾਚੀ ਦੇਹ ਵਿਕਾਰ, ਅਹੋ ਬੁੰਧ ਬੰਧਨ ਪਰੇ, ਅਤੇ ਉਹ ਛੁਟਕਾਰਾ ਕਿਵੇਂ? ਨਾਨਕ ਨਾਮ ਛੁਟਕਾਰ, ਨਾਮ ਦੇ ਨਾਲ ਛੁਟਕਾਰਾ। ਹੰਕਾਰ ਦੇ ਸਹਿਤ ਜੋ ਕਰਮ ਕਰਦਾ, ਪਾਪ ਕਰਮ ਕਰਦਾ, ਜ਼ੁਲਮ ਕਰਦਾ, ਉਹ ਸਾਰੇ ਬੰਧਨ ਰੂਪ ਹੀ ਹਨ। ਪੰਡਿਤ ਗੁਲਾਬ ਸਿੰਘ ਜੀ ਨੇ ਤਾਂ ਮੋਕਸ਼ ਪੰਥ ਵਿੱਚ ਇੱਕ ਥਾਂ ਐਸਾ ਵੀ ਲਿਖਿਆ ਵੀ ਜਿਵੇਂ ਕਿਸੇ ਨੂੰ ਲੋਹੇ ਦੀਆਂ ਬੇੜੀਆਂ ਦੇ ਵਿੱਚ ਜਕੜ ਦੇਈਏ, ਉਹਨੂੰ ਲੋਹੇ ਦੇ ਬੰਧਨ ਪਏ ਨੇ, ਲੋਹੇ ਦੇ ਸੰਗਲ ਨਾਲ ਬੰਨ੍ਹ ਦਿਓ, ਬੇੜੀ ਨਾਲ ਬੰਨ੍ਹ ਦਿਓ, ਕਾਸੇ ਨਾਲ ਬੰਨ੍ਹ ਦਿਓ, ਲੋਹੇ ਦਾ ਇੱਕ ਬੰਧਨ ਹੈ। ਇੱਕ ਕਿਸੇ ਮਨੁੱਖ ਨੂੰ ਸੋਨੇ ਦੇ ਨਾਲ ਬੰਨਿਆ ਜਾਵੇ, ਜੰਜੀਰ ਸੋਨੇ ਦਾ ਤਿਆਰ ਕੀਤਾ ਜਾਵੇ, ਪਰ ਬੰਨ ਉਹਨੂੰ ਵੀ ਦਿੱਤਾ ਹੈ ਤਾਂ ਬੰਨ੍ਹਣ ਹੀ ਆ ਨਾ, ਭਾਵੇਂ ਸੋਨੇ ਦੇ ਨਾਲ ਬੰਨ੍ਹ ਦਿੱਤਾ ਜਾਵੇ, ਭਾਵੇਂ ਲੋਹੇ ਦੇ ਨਾਲ ਬੰਨ੍ਹ ਦਿੱਤਾ ਜਾਵੇ। ਪੰਡਿਤ ਗੁਲਾਬ ਸਿੰਘ ਜੀ ਕਹਿੰਦੇ, ਜਿਹੜਾ ਮਨੁੱਖ ਪਾਪ ਕਰਮ ਕਰਦਾ ਉਹ ਤਾਂ ਸਮਝੋ ਕਿ ਲੋਹੇ ਦੇ ਸੰਗਲ ਦੇ ਨਾਲ ਬੰਨ੍ਹੇ ਦੀ ਤਰ੍ਹਾਂ, ਅਤੇ ਜਿਹੜਾ ਪੁੰਨ ਕਰਮ ਵੀ ਕਰਦਾ ਨਾ, ਗੁਰੂ ਤੋਂ ਦੂਰ ਜਾ ਕੇ ਹਉਮੈ ਦੇ ਸਹਿਤ ਕਰਮ ਕਰਦਾ, ਪਾਪ ਪੁੰਨ ਕਰਮ ਹਉਮੈ ਮਨ ਵਿੱਚ ਹੈ, ਸੇਵਾ ਤੋਂ ਵਾਂਝ ਹੈ, ਗੁਰੂ ਤੋਂ ਦੂਰ ਹੈ, ਉਹ ਕਹਿੰਦੇ ਸਮਝ ਲਓ ਵੀ ਸੋਨੇ ਦੀ ਬੇੜੀ ਦੀ ਤਰ੍ਹਾਂ ਬੰਨਿਆ ਜਾਂਦਾ। ਇਸ ਲਈ ਭਾਈ ਸਾਹਿਬ ਜੀ ਲਿਖਦੇ ਨੇ ਮੋਕਸ਼ ਪੰਥ ਵਿੱਚ, ਪਾਪ ਕਰਮ ਹੈ ਲੋਹ ਕੀ, ਪੁੰਨ ਸਵਰਨ ਕੀ ਜਾਨ, ਦੋਨੋ ਬੰਧਨ ਰੂਪ ਹੈ ਨੇਚੇ ਲੇਹੋ ਪਛਾਣ। ਪਾਪ ਕਰਮ ਹੈ ਲੋਹ ਕੀ, ਕਹਿੰਦੇ ਜਿਹੜਾ ਪਾਪ ਕਰਮ ਆ ਉਹ ਲੋਹੇ ਦੀ ਬੇੜੀ ਹੈ, ਪੁੰਨ ਸਵਰਨ ਕੀ ਜਾਨ, ਜਿਹੜੇ ਪੁੰਨ ਕਰਮ ਨੇ ਉਹ ਸੋਨੇ ਦੀ ਬੇੜੀ ਆ, ਦੋਨੋ ਬੰਧਨ ਰੂਪ ਹੈ ਨੇਚੇ ਲੇਹੋ ਪਛਾਣ, ਇਹ ਦੋਵੇਂ ਹੀ ਕਹਿੰਦੇ ਬੰਧਨ ਰੂਪ ਨੇ। ਇਸ ਲਈ ਬੰਧਨਾਂ 'ਚੋਂ ਤਾਂ ਗੁਰੂ ਹੀ ਕੱਢਣ ਵਾਲਾ, ਗੁਰੂ ਦੀ ਸੇਵਾ ਸਿਮਰਨ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜਭਾਗੀ ਹੈ। ਧੰਨ ਗੁਰੂ ਨਾਨਕ ਨੇ ਦਸ ਸਰੂਪ ਧਾਰ ਕੇ ਸਾਨੂੰ ਬੰਧਨਾਂ 'ਚੋਂ ਕੱਢਣ ਲਈ ਕਿਰਪਾ ਕੀਤੀ। ਇਹ ਪਾਵਨ ਮੁੱਖ ਵਾਕ ਦੇ ਆਰੰਭ ਵਿੱਚ ਮਹਾਰਾਜ ਗੁਰੂ ਦੀ ਸੇਵਾ ਤੋਂ ਦੂਰ ਹੋ ਕੇ ਬੰਧਨਾਂ 'ਚ ਜੀਵ ਨੂੰ ਘਿਰਿਆ ਦੱਸਿਆ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਮੁੱਖ ਵਾਕ ਦੀ ਵਿਚਾਰ, ਪਾਵਨ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਬਿਨ ਸਤਿਗੁਰ ਸੇਵੇ ਜੀ ਕੇ ਬੰਦਨਾ, ਵਿੱਚ ਹਉਮੈ ਕਰਮ ਕਮਾਹੇ।
ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਇਹ ਪਾਵਨ ਸਲੋਕ ਉਚਾਰਨ ਕੀਤਾ ਹੋਇਆ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ, ਬਿਨਾਂ ਸਤਿਗੁਰੂ ਦੀ ਸੇਵਾ ਕੀਤਿਆਂ ਮਹਾਰਾਜ ਕਹਿੰਦੇ ਜੀ ਲਈ ਉਹ ਕੁਝ ਬੰਧਨ ਰੂਪ ਬਣ ਜਾਂਦੇ ਨੇ ਕਿ ਵਿੱਚ ਹਉਮੈ ਕਰਮ ਕਮਾਹੇ। ਜਿਹੜਾ ਗੁਰੂ ਦੀ ਸੇਵਾ ਤੋਂ ਬਿਨਾਂ ਦੂਰ ਹੋ ਕੇ ਮਨੁੱਖ ਹਉਮੈ ਦੇ ਸਹਿਤ ਕਰਮ ਕਰਦਾ, ਹਾਂ ਜੇ ਸੇਵਾ ਵੀ ਕਰਦਿਆਂ ਮਨ ਵਿੱਚ ਹਉਮੈ ਹੈ ਫਿਰ ਉਹ ਵੀ ਉਹਦੇ ਲਈ ਬੰਧਨ ਰੂਪ ਹੀ ਆ, ਉਹ ਸੇਵਾ ਵੀ ਸਫਲੀ ਨਹੀਂ ਜਿਹੜੀ ਹਉਮੈ ਦੇ ਸਹਿਤ ਕਰਦਾ। ਗੁਰੂ ਨੇ ਸਾਨੂੰ ਹਉਮੈ ਤੋਂ ਰਹਿਤ ਹੋ ਕੇ ਸੇਵਾ ਕਰਨ ਦਾ ਢੰਗ ਸਿਖਾ ਲਿਆ। ਤੁਹਾਨੂੰ ਉਹ ਗੁਰੂ ਕੇ ਸਿੱਖ ਮਰਜੀਵੜੇ ਜਿਨ੍ਹਾਂ ਦੀ ਅਵਸਥਾ ਹੀ ਸੇਵਾ ਕਰਨ ਲੱਗਿਆਂ ਐਸੀ ਬਣ ਗਈ, ਮੁਰਦਾ ਹੋਏ ਮੁਰੀਦ,
ਨਾ ਗੱਲੀ ਹੋਵਣ ਵਾਲੀ ਅਵਸਥਾ। ਇਸੇ ਪਾਵਨ ਅਸਥਾਨ ਦਾ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਦੇ ਕਾਲ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਸੱਚ ਦੇ ਸੂਰਜ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ। ਉਸ ਸਮੇਂ ਦਾ ਜਦੋਂ ਇਤਿਹਾਸ ਪੜ੍ਹਦਿਆਂ, ਸੁਭਾਵਾਂ ਦੇ ਬੜੇ ਕੁੰਭ ਲਾਏ ਮਹਾਰਾਜ ਨੇ। ਧੰਨ ਸੀ ਉਹ ਗੁਰੂ ਕੇ ਸਿੱਖ ਕਿੰਨੇ ਗੁਰਸਿੱਖਾਂ ਦਾ ਇਤਿਹਾਸ ਵਿੱਚ ਜੀਵਨ ਪੜ੍ਹਦੇ ਹਾਂ, ਜਿਹੜੇ ਆਪਾ ਭਾਵ ਦੂਰ ਕਰਕੇ ਹਉ ਮੈਂ ਹੰਕਾਰ ਤੋਂ ਰਹਿ ਧੋ ਕੇ ਨਿਮਾਣੇ ਨਿਤਾਣੇ ਬਣ ਕੇ ਸੇਵਾ 'ਚ ਜੁੜੇ ਰਹਿੰਦੇ ਸਨ। ਗੁਰ ਇਤਿਹਾਸ ਦਾ ਕਥਨ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਹਿਤ ਪਰ ਉਪਕਾਰੇ, ਮੰਦਰ ਸਹਿ ਤਾਲ ਕੀ ਕਰਵਾਵਹਿ ਕਾਰੇ। ਗੁਰੂ ਅਰਜਨ ਦੇਵ ਜੀ ਪਰੋਪਕਾਰ ਵਾਸਤੇ, ਆ ਜੋ ਕੁਝ ਗੁਰੂ ਪਾਤਸ਼ਾਹ ਨੇ ਕੀਤਾ ਇਹ ਸਾਰਾ ਕੁਝ ਪਰੋਪਕਾਰ ਲਈ ਕੀਤਾ ਸਾਡੇ 'ਤੇ। ਸ਼੍ਰੀ ਗੁਰੂ ਅਰਜਨ ਦੇਵ ਜੀ ਹਿਤ ਪਰੋਪਕਾਰੇ, ਮੰਦਰ ਸਹਿ ਤਾਲ ਕੀ ਕਰਵਾਵਹਿ ਕਾਰੇ। ਨੇ ਤਾਂ ਅੰਮ੍ਰਿਤਸਰ ਸਰੋਵਰ ਦੀ ਖੁਦਾਈ ਕਰਵਾ ਰਹੇ ਨੇ ਕਾਰ ਸੇਵਾ, ਕਿਧਰੇ ਫਿਰ ਪੌੜ ਪੱਕੇ ਕਰਾਵਣ ਲਈ, ਕਿਧਰੇ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ। ਮੰਦਰ ਸਹਿ ਤਾਲ ਕੀ ਕਰਵਾਵਹਿ ਕਾਰੇ, ਤਿਆਰ ਪੁਜਾਵੇ ਸਿੱਖ ਕਰੈ ਤਨ ਮਨ ਧਨ ਲਾਈ। ਫਿਰ ਇੱਟਾਂ ਚੰਗੀਆਂ ਪਕਾਉਣ ਲਈ ਗੁਰੂ ਕੇ ਸਿੱਖ ਪੁਜਾਵੇ ਤਿਆਰ ਕਰਦੇ ਨੇ, ਤਿਆਰ ਪੁਜਾਵੇ ਸਿੱਖ ਕਰੈ ਤਨ ਮਨ ਧਨ ਲਾਈ। ਗੁਰਸਿੱਖ ਧਨ ਕਰਕੇ ਸਰੀਰ ਕਰਕੇ ਵੀ ਸੇਵਾ 'ਚ ਹਾਜ਼ਰ ਨੇ, ਅਤੇ ਜਦੋਂ ਸੇਵਾ ਕਰਦੇ ਨੇ ਮਨ ਵੀ ਇਕਾਗਰ, ਅਤੇ ਧਨ ਵੀ ਜੋ ਕਮਾਇਆ ਹੋਇਆ ਧਰਮ ਦੀ ਕਿਰਤ ਉਹ ਵੀ ਗੁਰੂ ਨੂੰ ਸਮਰਪਿਤ ਅਰਪਣ ਕਰ ਦਿੱਤਾ ਵੀ ਸੇਵਾ 'ਚ ਲਾਓ ਮਹਾਰਾਜ। ਤਿਆਰ ਪੁਜਾਵੇ ਸਿੱਖ ਕਰੈ ਤਨ ਮਨ ਧਨ ਲਾਈ, ਆਨ ਸਿੱਖ ਚੋ ਕੁੰਟ ਤੇ ਧਨ ਬਹੁ ਅਰਪਾਈ। ਉਸ ਸਮੇਂ ਚੋਹਾਂ ਦਿਸ਼ਾ ਤੋਂ ਬਹੁਤ ਦੂਰੋਂ ਦੂਰੋਂ ਗੁਰਸਿੱਖ ਇੱਥੇ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਹਜ਼ੂਰੀ ਅੰਦਰ ਆ ਕੇ ਸੇਵਾਵਾਂ ਕਰਦੇ ਨੇ। ਇੱਕ ਸਿੱਖ ਦਾ ਜ਼ਿਕਰ ਹੈ ਜਿਹੜਾ ਨਾਮ ਹੈ ਭਾਈ ਬਹਿਲੋ। ਮਾਲਵੇ ਦੀ ਧਰਤੀ 'ਤੇ ਫਫੜੇ ਨਾਮ ਪਿੰਡ ਦੇ ਵਿੱਚ ਰਹਿਣ ਵਾਲਾ ਦੱਸਿਆ, ਪਰ ਉਸ ਸਮੇਂ ਕਈਆਂ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਹਾਂ, ਜਿਵੇਂ ਅੱਜ ਕਈ ਪਖੰਡੀ ਅਖੌਤੀ ਗੁਰੂ ਬਣੇ ਫਿਰਦੇ ਨੇ ਨਾ, ਅਤੇ ਬੜੇ ਲੋਕ ਉਹਨਾਂ ਅਖੌਤੀ ਪਖੰਡੀ ਗੁਰੂਆਂ ਦੇ ਜਾਲ ਵਿੱਚ ਘਿਰੇ ਹੋਏ ਨੇ। ਜਿਨ੍ਹਾਂ 'ਤੇ ਤਾਂ ਕਿਰਪਾ ਹੋ ਜਾਂਦੀ ਹੈ ਉਹ ਤਾਂ ਉਹਨਾਂ ਦੇ ਜਾਲ 'ਚੋਂ ਨਿਕਲ ਕੇ ਗੁਰੂ ਦੀ ਸ਼ਰਨ 'ਚ ਪੈ ਜਾਂਦੇ ਆ। ਜਿਹੜੇ ਬੰਦਕਰਮੀ ਨੇ ਉਹਨਾਂ ਦੇ ਜਾਲ ਵਿੱਚ ਘਿਰੇ ਆਪਣਾ ਜੀਵਨ ਬਤੀਤ ਕਰ ਜਾਂਦੇ ਨੇ। ਗੁਰੂ ਕਾਲ ਵੇਲੇ ਜਦੋਂ ਅਸੀਂ ਪੜ੍ਹਦੇ ਹਾਂ, ਜਿੱਥੇ ਹੋ ਰਹੇ ਜੇ ਪਖੰਡੀ ਬਹੁਤ ਬੋਲਵਾਲਾ ਸੀ, ਉੱਥੇ ਸਖੀ ਸਰਵਰ ਦਾ ਵੀ ਬੜਾ ਬੋਲਵਾਲਾ ਸੀ। ਇਹ ਜਿਹੜਾ ਭਾਈ ਬਹਿਲੋ ਸੀ ਫਫੜੇ ਪਿੰਡ ਦੇ ਰਹਿਣ ਵਾਲਾ, ਕਹਿੰਦੇ ਇਹ ਵੀ ਸਖੀ ਸਰਵਰ ਨੂੰ ਮੰਨਣ ਵਾਲਾ ਸੀ। ਘਰ ਦੇ ਅੰਦਰ ਇਹਦਾ ਪੀਰਖਾਨਾ ਬਣਾਇਆ ਹੋਇਆ ਸੀ। ਹਰ ਵਰੇ ਹਰ ਸਾਲ ਬਾਅਦ ਨਗਾਹੇ ਇਹ ਯਾਤਰਾ 'ਤੇ ਜਾਂਦਾ ਸੀ, ਬਹੁਤ ਲੋਕਾਂ ਨੂੰ ਨਾਲ ਲੈ ਕੇ ਆਪ ਆਗੂ ਬਣਿਆ ਹੋਇਆ ਸੀ। ਪਰ ਜਦੋਂ ਇਹਦੇ ਭਾਗ ਜਾਗੇ ਵਾਪਸ ਜਾਂਦਾ ਯਾਤਰਾ ਤੋਂ, ਇਸ ਪਾਵਨ ਧਰਤੀ 'ਤੇ ਆ ਪਹੁੰਚਿਆ, ਗੁਰੂ ਪਾਤਸ਼ਾਹ ਦੇ ਦਰਸ਼ਨ ਕੀਤੇ, ਗੁਰੂ ਮਹਾਰਾਜ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਸਨ। ਅਤੇ ਭਾਈ ਬਹਿਲੋ ਵੀ ਆ ਕੇ ਸਰਵਰੀਆਂ ਵਾਲਾ ਪਹਿਰਾਵਾ ਧਾਰਿਆ ਹੋਇਆ, ਖਲੜੀ ਜੀ ਪਹਿਨੀ ਹੋਈ ਆ, ਖੁੰਡੀ ਹੈ ਪਹਿਨੀ ਹੋਈ, ਸਾਰਾ ਹੀ ਸਰਵਰੀਆਂ ਵਾਲਾ ਭਰਾਈਆਂ ਵਾਲਾ ਲਿਬਾਸ ਧਾਰਿਆ ਇਹਦੇ ਉੱਤੇ ਸਰੀਰ 'ਤੇ, ਆ ਕੇ ਸਿਰ ਝੁਕਾਇਆ ਅਤੇ ਬੈਠਾ। ਅਤੇ ਮਹਾਰਾਜ ਉਪਦੇਸ਼ ਦੇ ਰਹੇ ਨੇ, ਮਾਨੋ ਕਿ ਉਪਦੇਸ਼ ਵੀ ਫਿਰ ਉਸ ਵੇਲੇ ਇਸੇ ਨੂੰ ਮੁਖਾਤਬ ਹੀ ਹੋ ਕੇ ਹੋ ਰਿਹਾ ਹੈ। ਮਹਾਰਾਜ ਕਹਿੰਦੇ ਅਮੋਲਕ ਮਨੁੱਖਾ ਜਨਮ ਪਾ ਕੇ ਮਰੇ ਮੋਏ ਹੋਏ ਮੁਸਲਮਾਨਾਂ ਪੀਰਾਂ ਨੂੰ ਮੰਨਦੇ ਨੇ, ਮਨੁੱਖ ਕਿਵੇਂ ਆਪਣਾ ਅਮੋਲਕ ਮਨੁੱਖਾ ਜਨਮ ਗਵਾ ਰਹੇ ਨੇ। ਮਹਾਰਾਜ ਕਹਿੰਦੇ ਘਰਾਂ ਅੰਦਰ ਪੀਰਖਾਨੇ ਬਣਾ ਕੇ ਪੂਜਦੇ ਪਏ ਹਨ। ਕਿੰਨੀ ਅਗਿਆਨਤਾ, ਮੌਲਕ ਮਨੁੱਖਾ ਜਨਮ ਸਭ ਜੂਨਾਂ ਨਾਲ ਉੱਤਮ, 84 ਲੱਖ ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਆ। ਐਸੇ ਜਨਮ ਨੂੰ ਪਾ ਕੇ ਫਿਰ ਜੜ ਚੀਜ਼ਾਂ ਨੂੰ ਪੂਜੀ ਜਾਣ, ਮਰਿਆ ਹੋਇਆਂ ਨੂੰ ਮੰਨੀ ਜਾਣ ਤੇ ਪੀਰਖਾਨਿਆਂ ਦੇ ਉੱਤੇ ਜਾ ਕੇ ਮੱਥੇ ਟੇਕਣੇ, ਹੋਰਾਂ ਨੂੰ ਮਗਰ ਲਾ ਕੇ ਇਸ ਤਰ੍ਹਾਂ ਦੀਆਂ ਪੂਜਾਵਾਂ ਕਰਨੀਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਹ ਪਵਨ ਬਚਨ, ਗੁਰੂ ਦੇ ਦਰਸ਼ਨ, ਮੈਨੂੰ ਕਿ ਇਹਦੇ ਹਿਰਦੇ ਨੂੰ ਵਿੰਨ ਗਏ ਦੇ ਭਾਗ ਜਾਗ ਪਏ। ਇੱਕ ਵਾਰ ਤਾਂ ਦਰਸ਼ਨ ਕਰਕੇ ਸਿਰ ਝੁਕਾ ਕਰਕੇ ਵਾਪਸ ਘਰ ਨੂੰ ਗਿਆ, ਪਰ ਜਾਂਦਿਆਂ ਹੀ ਫੈਸਲਾ ਕਰ ਲਿਆ ਵੀ ਹੁਣ ਘਰ ਵਿੱਚੋਂ ਜਾ ਕੇ ਪੀਰਖਾਨਾ ਢਾ ਦੇਣਾ। ਜਿਹੜਾ ਪਹਿਰਾਵਾ ਸੀ ਸਰੋਵਰ ਦਾ, ਉਹਦਾ ਧਾਰਿਆ ਹੋਇਆ, ਉਹ ਜਾਂਦਿਆਂ ਹੀ ਦਰਿਆ ਦੇ ਵਿੱਚ ਵਹਾ ਦਿੱਤਾ। ਜਾ ਕੇ ਕਈ ਚੁੱਕ ਕਰਕੇ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ 'ਚ ਲਿਖਿਆ ਵੀ ਉਸੇ ਵੇਲੇ ਜਾ ਕੇ ਪੀਰਖਾਨਾ ਢਾ ਦਿੱਤਾ। ਜਿਹੜੇ ਇਹਨੂੰ ਮੰਨਣ ਵਾਲੇ ਲੋਕ ਸੀ ਉਹ ਆ ਕੇ ਰੋਕਣ ਲੱਗੇ, ਉਹਨਾਂ ਨੂੰ ਵੀ ਕਿਹਾ ਮੈਂ ਵੀ ਗਲਤ ਵਹਿਣ ਵਿੱਚ ਵਿਆਹ ਹੋਇਆ ਸੀ, ਹੁਣ ਤੁਸੀਂ ਵੀ ਗੁਰੂ ਦੇ ਲੜ ਲੱਗੋ। ਫਿਰ ਗੁਰੂ ਸ਼ਰਨ 'ਚ ਆਇਆ। ਇਤਿਹਾਸ ਦੇ ਬੋਲ ਨੇ, ਭਾਈ ਸਾਹਿਬ ਜੀ ਇਤਿਹਾਸ ਵਿੱਚ ਲਿਖਦੇ ਹਨ, ਫੱਫੜੇ ਨਾਮ ਗ੍ਰਾਮ ਮੈਂ ਇੱਕ ਬਹਿਲੋ ਨਾਮੀ, ਮੁਲਕ ਮਾਲਵੇ ਕਾ ਹੋਤੋ ਸਿੱਧੂ ਜੱਟ ਜਾਮੀ। ਫੱਫੜੇ ਪਿੰਡ ਦੇ ਰਹਿਣ ਵਾਲਾ ਸੀ ਭਾਈ ਬਹਿਲੋ, ਮਾਲਵੇ ਦੇ ਵਿੱਚ ਸੀ ਇਹ ਪਿੰਡ, ਜੱਟ ਜਾਤੀ ਦੇ ਵਿੱਚੋਂ ਸਿੱਧੂ ਗੋਤ ਸੀ ਇਹਨਾਂ ਦਾ। ਮੁਲਕ ਮਾਲਵੇ ਕਾ ਹੋਤੋ ਸਿੱਧੂ ਜੱਟ ਜਾਮੀ, ਖੁੰਡੀ ਖਲੜੋ ਰਾਖਤਾ ਸੇਲੀ ਸੁਲਤਾਨੀ। ਖੁੰਡੀ ਕੋਲ ਰੱਖਦਾ ਸੀ, ਖਲੜੀ ਜੀ ਪਾਈ ਹੋਈ ਸੀ, ਸੇਲੀ ਸੁਲਤਾਨੀਆਂ ਦਾ ਉਹ ਸਰਵਰੀਆਂ ਦਾ ਸਾਰਾ ਪਹਿਰਾਵਾ ਸੀਗਾ। ਜਾਏ ਨਗਾਹੇ ਧੌਂਕ ਲੈ ਲੈ ਲੋਕ ਮਹਾਨੀ। ਭਾਈ ਸਾਹਿਬ ਜੀ ਲਿਖਦੇ ਨੇ ਕਹਿੰਦੇ ਬਹੁਤ ਲੋਕਾਂ ਨੂੰ ਸਾਲ ਬਾਅਦ ਇਕੱਠੇ ਕਰਕੇ ਇਹ ਨਗਾਹੇ ਦੀ ਯਾਤਰਾ ਤੇ ਜਾਇਆ ਕਰਦਾ ਸੀ। ਪਰ ਜਦ ਹੁਣ ਧੰਨ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਹੋ ਗਈ, ਖੁੰਡੀ ਖਲੜੂ ਆਦਿ ਜੋ ਬਾਣਾ ਸਰਵਰੀਆ ਬਹਾਏ ਦਰਿਆਏ ਸਤੱਦਰ ਵੈ ਆ ਗੁਰਪਗ ਪਰੀਆ। ਬਸ ਘਰੋਂ ਪੀਰ ਪਨ ਪੀਰਖਾਨਾ ਜਾ ਢਾ ਕੇ ਤੇ ਸਾਰਾ ਕੁਝ ਦਰਿਆ 'ਚ ਸਿੱਟ ਕੇ ਮੁੜ ਆ ਕੇ ਗੁਰੂ ਅਰਜਨ ਦੇਵ ਜੀ ਦੇ ਚਰਨ ਪਲ ਲਏ। ਕਹਿਣ ਲੱਗਿਆ ਮਹਾਰਾਜ, ਜਦ ਪਹਿਲਾਂ ਤੁਹਾਡੇ ਦਰਸ਼ਨ ਕਰਕੇ ਗਿਆ ਨਗਾਹੇ ਦੀ ਯਾਤਰਾ ਤੋਂ, ਉਦੋਂ ਤਾਂ ਸੀ ਨਾ ਸਰਵਰੀਆਂ ਵਾਲਾ ਪਹਿਰਾਵਾ, ਹੁਣ ਤਾਂ ਮੈਂ ਸਾਰਾ ਕੁਝ ਮਹਾਰਾਜ ਦਰਿਆ ਵਿੱਚ ਰੋੜ ਆਇਆ ਹਾਂ। ਵਹਾਏ ਦਰਿਆਏ ਸਤਦਰਵਾਏ ਆ ਗੁਰਪਗ ਪਰੀਆ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨ ਫੜ ਲਏ, ਗੁਰਪਗ ਪਰੀਆ ਪਕੜ ਲਏ ਗੁਰੂ ਦੇ ਚਰਨ ਘੁੱਟ ਕੇ, ਮਹਾਰਾਜ ਹੁਣ ਮੈਨੂੰ ਆਪਣਾ ਬਣਾ ਲਓ। ਭਾਈ ਸਾਹਿਬ ਜੀ ਕਹਿੰਦੇ ਐਸਾ ਸਿਦਕੀ ਸਿੱਖ ਹੋਇਆ, ਹੋਏ ਸਿੱਖ ਸਿਦਕੀ ਹਠੀ, ਸੇਵਾ ਬਹੁ ਭਾਈ, ਬੜਾ ਹਠੀ ਸਿੱਖ ਬਣਿਆ। ਗੁਰੂ ਮਹਾਰਾਜ ਦੇ ਇੱਥੇ ਸੇਵਾ ਦਾ ਕੁੰਭ ਚੱਲ ਰਿਹਾ ਸੀ, ਸੇਵਾ ਬਹੁ ਭਾਈ, ਬਹੁਤ ਸੇਵਾ ਚੰਗੀ ਲੱਗੀ ਇਹਨੂੰ। ਤੇ ਸਰੋਵਰ ਦੀ ਜਦੋਂ ਪਟਾਈ ਹੋ ਰਹੀ ਸੀ, ਜਿੱਥੇ ਹੋਰ ਗੁਰਸਿੱਖ ਸੇਵਾ ਕਰਦੇ ਸਨ, ਤੇ ਇਹ ਵੀ ਕਈ ਲੈ ਕੇ ਸਰੋਵਰ ਦੇ ਵਿੱਚ ਮਿੱਟੀ ਪੁੱਟ ਪੁੱਟ ਕੇ ਟੋਕਰੇ ਚਕਾਉਣ ਲੱਗਿਆ। ਭਾਈ ਸਾਹਿਬ ਜੀ ਦੇਖਦੇ ਨੇ ਖੋਦਾ ਤਾਲ ਵਿਸਾਲ ਹੀ, ਖੋਦਦਾ ਤਾਲ ਨੂੰ ਪੁੜਦਾ, ਤਨ ਮਨ ਧਨ ਲਾਈ। ਨਹੀਂ ਤਾਂ ਜਿਹੜਾ ਕੋਈ ਧਨ ਸੀ ਇਹਦੇ ਕੋਲ, ਉਹ ਵੀ ਗੁਰੂ ਅਰਜਨ ਦੇਵ ਜੀ ਨੂੰ ਇਹਨੇ ਅਰਪਣ ਕਰ ਦਿੱਤਾ, ਤੇ ਹੁਣ ਸਰੀਰ ਕਰਕੇ ਬਸ ਗੁਰੂ ਦੀ ਸੇਵਾ ਇੰਨੀ ਚੰਗੀ ਲੱਗੀ ਹੈ, ਇਹਨੂੰ ਸੇਵਾ 'ਚ ਹੀ ਜੁੱਟ ਗਿਆ ਹੈ। ਖੋਦਾ ਤਾਲ ਵਿਸਾਲ ਹੀ, ਤਨ ਮਨ ਧਨ ਲਾਈ। ਮਾਨੋ ਕਿ ਤਨ ਕਰਕੇ, ਮਨ ਕਰਕੇ, ਧਨ ਕਰਕੇ ਸਭ ਕੁਝ ਗੁਰੂ ਨੂੰ ਸਮਰਪਿਤ ਹੋ ਗਿਆ, ਸੇਵਾ 'ਚ ਜੁੱਟ ਗਿਆ। ਇੱਥੋਂ ਤੱਕ ਫਿਰ ਜਦੋਂ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਪੁਜਾਵੇ ਪੁੱਕ ਰਹੇ ਨੇ, ਇੱਟਾਂ ਪਕਾਈਆਂ ਜਾ ਰਹੀਆਂ ਨੇ, ਸਾਰੇ ਗੁਰਸਿੱਖ ਸੇਵਾ ਕਰਦੇ ਨੇ ਵੱਖ ਵੱਖ, ਇੱਟਾਂ ਪੱਥਦੇ ਨੇ, ਕੋਈ ਲਿਆ ਕੇ ਕੁਝ ਪਾਉਂਦੇ ਆ ਪੁਜਾਵੇ ਦੇ ਵਿੱਚ, ਤੇ ਭਾਈ ਬਹਿਲੋ ਨੇ ਘੁਮਿਆਰਾਂ ਦੇ ਕੋਲੋਂ ਪੁੱਛ ਲਿਆ ਵੀ ਇੱਟਾਂ ਵਧੀਆ ਕਿਵੇਂ ਪੱਕਦੀਆਂ ਨੇ। ਉਹਨਾਂ ਨੇ ਦੱਸ ਦਿੱਤਾ ਵੀ ਜਿੰਨਾ ਕੂੜਾ ਕਰਕਟ ਚੁੱਕ ਕਰਕੇ ਇਹਦੇ 'ਚ ਵੱਧ ਪਾਇਆ ਜਾਵੇ, ਓਨੀਆਂ ਸੋਹਣੀਆਂ ਤੇ ਸੁੰਦਰ ਲਾਲ ਰੰਗ ਦੀਆਂ ਪੱਕਦੀਆਂ ਨੇ ਇੱਟਾਂ। ਤੇ ਭਾਈ ਬਹਿਲੋ ਨੇ ਕੋਈ ਪ੍ਰਵਾਹ ਨਹੀਂ ਕੀਤੀ ਆਪਣੇ ਸਰੀਰ ਦੀ, ਕੋਈ ਕੱਪੜਿਆਂ ਦੀ, ਇਤਿਹਾਸ ਦੇ ਬੋਲ ਨੇ ਫੂਕ ਫੋਹਰੀ ਹਾਥ ਲੈ ਚੁੱਕ ਮੈਲਾ ਪੂਰਾ ਕਹਿੰਦੇ ਸੱਜ ਲੈ ਲਿਆ ਹੱਥ ਦੇ ਵਿੱਚ ਤੇ ਇੱਕ ਇਕੱਠਾ ਕਰਨ ਲਈ ਬੋਕਰ ਲੈ ਲਈ ਹੈ ਥੋੜਾ ਜਿਹਾ ਲੈ ਲਿਆ ਹੈ ਫੂਕ ਫੋਹਰੀ ਹਾਥ ਲੈ ਚੁੱਕ ਮੈਲਾ ਪੂਰਾ ਬੀਚ ਪੁਜਾਵੇ ਪਾਵਹੀ ਜੋ ਪੱਕਾ ਪੂਰਾ ਕਹਿੰਦੇ ਪੁਜਾਵਿਆਂ ਦੇ ਵਿੱਚ ਇਕੱਠਾ ਕਰ ਕਰਕੇ ਕੂੜਾ ਪਾਉਣਾ ਸ਼ੁਰੂ ਕਰ ਦਿੱਤਾ ਗਿਆਨੀ ਗਿਆਨ ਸਿੰਘ ਜੀ ਤਵਾਰੀਖ ਗੁਰੂ ਖਾਲਸਾ ਚ ਲਿਖਦੇ ਨੇ ਜਦੋਂ ਪੁਜਾਵੇ ਵੱਖ ਵੱਖ ਸਾਰਿਆਂ ਦੇ ਗੁਰਸਿੱਖਾਂ ਵੱਲੋਂ ਸਵਾਵਾਂ ਜਿਨ੍ਹਾਂ ਦੀਆਂ ਹੋ ਰਹੀਆਂ ਸੀ ਵੇਖੇ ਭਾਵੇਂ ਪੱਕੇ ਹੋਰ ਵੀ ਸਨ ਪਰ ਜਿਹੜੇ ਪੁਜਾਵੇ ਦੇ ਵਿੱਚ ਕੂੜਾ ਕਰਕਟ ਇਕੱਠਾ ਕਰਕੇ ਭਾਈ ਵਹਿਲੋ ਪਾਉਂਦੇ ਸੀ ਨਾ ਜਦੋਂ ਉਹ ਖੋਲਿਆ ਗਿਆ ਤਾਂ ਇੰਨੀਆਂ ਲਾਲ ਤੇ ਇੰਨੀਆਂ ਸੁੰਦਰ ਇੱਟਾਂ ਨਿਕਲੀਆਂ ਮੇਰੇ ਪਰਮ ਕਿਰਪਾਲੂ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਬੜੇ ਤਰੁੱਠੇ ਮਹਾਰੇ ਕਹਿਣ ਲੱਗੇ ਭਾਈ ਵਹਿਲੋ ਕਿੱਥੇ ਹੈ ਮਹਾਰੇ ਕਹਿੰਦੇ ਗੁਰਸਿੱਖ ਕਹਿੰਦੇ ਪਾਤਸ਼ਾਹ ਉਹ ਤਾਂ ਕੂੜਾ ਕਰਕਟ ਇਕੱਠਾ ਕਰਨ 'ਚ ਹੀ ਲੱਗਿਆ ਰਹਿੰਦਾ ਲਿਆ ਲਿਆ ਕੇ ਪੁਜਾਵਿਆਂ 'ਚ ਪਾ ਰਿਹਾ ਹੋਰ ਪੁਜਾਵੇ ਜਿਹੜੇ ਤਿਆਰ ਹੁੰਦੇ ਨੇ ਉਹਨਾਂ 'ਚ ਪਾਉਣ ਲਈ ਉਹ ਲੱਗਿਆ ਮਹਾਰੇ ਕਹਿੰਦੇ ਲਿਆਓ ਦੱਸੋ ਕਿੱਥੇ ਆ ਕਹਿੰਦੇ ਹਡੂਰ ਉਸ ਪਾਸੇ ਨੂੰ ਚੱਲ ਪਏ ਜਿੱਧਰ ਨੂੰ ਭਾਈ ਵਹਿਲੋ ਸੀ ਮਹਾਰਾਜ ਜਦੋਂ ਚਲੇ ਜਾ ਰਹੇ ਨੇ ਰਸਤੇ ਦੇ ਵਿੱਚ ਭਾਈ ਵਹਿਲੋ ਸਾਹਮਣੇ ਇਹ ਲਿਬੜਿਆ ਹੋਇਆ ਆਪਣੇ ਸਰੀਰ ਦੀ ਪਰਵਾਹ ਕੋਈ ਨਹੀਂ ਇਹਨੇ ਸੋਚਿਆ ਵੀ ਸਤਿਗੁਰੂ ਅੱਗੇ ਜਾਂਦੇ ਨੇ ਮੈਂ ਲਿਬੜਿਆ ਹੋਇਆ ਲਾਭੇ ਹੋ ਜਾਵਾਂ ਪਿੱਛੇ ਨੂੰ ਅੜਦਾ ਨੇ ਹੱਥ ਜੋੜ ਕੇ ਵਾਰ ਵਾਰ ਸਿਰ ਝੁਕਾਉਂਦਾ ਮਹਾਰਾਜ ਰਸਤੇ ਤੋਂ ਇਹਦੇ ਵੱਲ ਨੂੰ ਹੋਣ ਲੱਗੇ ਹੋਰ ਪਿੱਛੇ ਹਟ ਗਿਆ ਵੀ ਮੈਂ ਬਹੁਤਾ ਲਿਬੜਿਆ ਤਿਬੜਿਆ ਨੇ ਵਾਰ ਵਾਰ ਮੱਥਾ ਟੇਕ ਰਿਹਾ ਤੇ ਹਡੂਰ ਰਸਨਾ ਤੋਂ ਆਪਣੇ ਦੋਵੇਂ ਹੱਥ ਅੱਗੇ ਕਰਕੇ ਮਾਰ ਕਹਿਣ ਲੱਗੇ ਭਾਈ ਵਹਿਲੋ ਸਭ ਤੋਂ ਪਹਿਲੋਂ ਪਿਆਰਿਆ ਤੂੰ ਤਾਂ ਸਾਨੂੰ ਸਭ ਤੋਂ ਪਹਿਲਾਂ ਤੂੰ ਪਿੱਛੇ ਦੂਰ ਕਿਉਂ ਜਾਂਦਾ ਮੇਰੇ ਗੁਰਦੇਵ ਧੰਨ ਗੁਰੂ ਅਰਜਨ ਦੇਵ ਜੀ ਨੇ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ ਇਹ ਹੈ ਸੇਵਾ ਇੱਥੇ ਹੰਕਾਰ ਨਹੀਂ ਇੱਥੇ ਮਾਣ ਨਹੀਂ ਇਹ ਸੇਵਾ ਬੰਦਰਾਂ ਨੂੰ ਕੱਟਣ ਵਾਲੀ ਆ ਉੱਥੇ ਇਤਿਹਾਸ ਵਿੱਚ ਬੋਲ ਨੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਇਹਦੀਆਂ ਸਾਰੀਆਂ ਕੁਲਾਂ ਤਾਰ ਦਿੱਤੀਆਂ ਇਕੱਲਾ ਹੀ ਨਹੀਂ ਤਰਿਆ ਇਕੱਲੇ ਦੇ ਬੰਧਨ ਨਹੀਂ ਕੱਟੇ ਸਦਾ ਲਈ ਬੰਧਨ ਕੱਟ ਦਿੱਤੇ ਸਭ ਸੰਤਾਨ ਦੇ ਸਾਰਿਆਂ ਨੂੰ ਨਿਹਾਲ ਕਰ ਦਿੱਤਾ ਇਸ ਲਈ ਮੇਰੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਤੇ ਮਹਾਰਾਜ ਕਹਿੰਦੇ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ ਅੱਜ ਵੀ ਭਾਈ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਸੰਗਤ ਦੀ ਸੇਵਾ ਨੂੰ ਛੱਡ ਕੇ ਜਿਹੜੇ ਕੋਈ ਹੋਰ ਇੱਧਰ ਉੱਧਰ ਭਟਕਦੇ ਨੇ ਜੀਵ ਉਹ ਸਭ ਬੰਧਨਾਂ ਦੇ ਵਿੱਚ ਪੈਣ ਵਾਲੇ ਹੀ ਕਰਮ ਕਰ ਰਹੇ ਨੇ ਗੁਰੂ ਹੀ ਬੰਧਨ ਕੱਟਣ ਨੂੰ ਗੁਰੂ ਦੀ ਸੇਵਾ ਹੀ ਸਫਲੀ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆਂ ਫਲ ਪਾਵਨਾ ਹਉਮੈ ਵਿੱਚੋਂ ਜਾਏ ਤਦ ਹੀ ਗੁਰੂ ਪਾਤਸ਼ਾਹ ਨੇ ਕਿਹਾ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੇ ਆਏ ਜੰਮਨ ਮਰਨਾ ਮਿਟ ਗਿਆ ਜੰਮਨ ਮਰਨ ਦੇ ਚੱਕਰ ਹੀ ਬੰਧਨ ਨੇ ਮਰ ਕਹਿੰਦੇ ਸਭ ਕੱਟਿਆ ਜਾਂਦਾ ਕਾਲੈ ਕਾ ਕਿਸ ਨਾ ਵਸਾਏ ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉਮੈ ਕਰਮ ਕਮਾਹੇ ਗੁਰੂ ਦੀ ਸੇਵਾ ਤੋਂ ਵਾਂਝਿਆ ਹੋ ਕੇ ਜੀਵ ਜੋ ਹਉਮੈ ਦੇ ਸਹਿਤ ਕਰਮ ਕਮਾਉਂਦਾ ਇਸ ਜੀ ਨੂੰ ਬੰਧਨ ਪੈਂਦੇ ਹਨ
ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮੇ ਆਵਹੇ ਜਾਹੇ
ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਬਿਨਾਂ ਸਤਿਗੁਰੂ ਦੀ ਸੇਵਾ ਕੀਤਿਆਂ ਅੱਗੇ ਪ੍ਰਲੋਕ ਦੇ ਵਿੱਚ ਵੀ ਇਹਨੂੰ ਠਹਿਰਨ ਲਈ ਥਾਂ ਨਹੀਂ ਮਿਲਦੀ ਢੋਏ ਨਹੀਂ ਮਿਲਦੀ ਸਰੂਪ ਰੂਪੀ ਥਾਂ ਨਹੀਂ ਇਹ ਪਾ ਸਕਦਾ ਬਿਨਾਂ ਗੁਰੂ ਸੇਵਾ ਤੋਂ ਤਦ ਹੀ ਗੁਰੂ ਜੀ ਨੇ ਕਿਹਾ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗ ਹੈ ਵੈਸਨ ਭਾਈ ਹੈ ਕਹੋ ਨਾਨਕ ਬਾਂਹ ਲੁੜਾਈ ਹੈ ਬਿਨ ਸਤਿਗੁਰ ਸੇਵੇ ਠੌਰ ਨਾ ਪਾਵਹੀ ਮਰ ਜੰਮਹਿ ਆਵਹਿ ਜਾਹੇ ਸੇਵਾ ਤੋਂ ਹੀਣਾ ਮਨੁੱਖ ਵਾਂਝਾ ਮਨੁੱਖ ਮਰਦਾ ਜੰਮਦਾ ਆਵਹਿ ਜਾਹੇ ਜਨਮ ਲੈ ਕੇ ਆਉਂਦਾ ਤੇ ਮਰ ਕੇ ਫਿਰ ਚਲਿਆ ਜਾਂਦਾ ਆਵੇ ਜਾਹੇ ਆਉਣ ਜਾਣ ਦੇ ਚੱਕਰ ਵਿੱਚ ਮਰ ਜੰਮੈ ਵਾਰ ਵਾਰ ਮਰਦਾ ਵਾਰ ਵਾਰ ਜੰਮਦਾ ਹੈ ਅੱਗੇ ਫਿਰ ਮਾਰੇ ਕਹਿੰਦੇ ਬਹੁਤ ਸਜਾਏ ਪਿਆ ਦੇਸ ਲੰਮੈ ਜੰਮ ਜੰਮ ਮਰੈ ਮਰ ਮਰ ਜੰਮੈ ਬਹੁਤ ਸਜਾਏ ਪਿਆ ਦੇਸ ਲੰਮੈ ਐਸਾ ਲੰਮਾ ਇਹਨੂੰ ਚੱਕਰ ਪੈ ਜਾਂਦਾ ਜੂਨਾਂ ਦਾ ਵਾਰ ਵਾਰ ਇਹ ਜੰਮਦਾ ਮਰਦਾ ਰਹਿੰਦਾ ਹੈ
ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਮਾਹੀ।
ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਬਿਨਾਂ ਸਤਿਗੁਰੂ ਦੀ ਸੇਵਾ ਕੀਤਿਆਂ ਮਨੁੱਖ ਜੋ ਮੁੱਖੋਂ ਬੋਲ ਬੋਲਦਾ ਉਹ ਫਿੱਕੇ ਨੇ, ਉਹਦੀ ਬੋਲ ਵਿੱਚ ਮਿਠਿਆਸ ਨਹੀਂ ਹੈ। ਆਪਾਂ ਹਰ ਰੋਜ਼ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸਮੇਂ ਗੁਰੂ ਕੇ ਅੰਮ੍ਰਿਤ ਬੋਲ ਹਰ ਰੋਜ਼ ਪੜ੍ਹਦੇ ਸੁਣਦੇ ਹਾਂ ਨਾ। ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗ ਸਟੀਆ ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜਾਏ। ਜੁੱਤੀਆਂ ਦੀ ਮਾਰ ਉਸ ਨੂੰ ਪੈਂਦੀ ਆ, ਜੁੱਤੀਆਂ ਦੀ ਮਾਰ ਦੀ ਸਜ਼ਾ ਉਸ ਨੂੰ ਮਿਲਦੀ ਆ ਫਿੱਕੇ ਬੋਲ ਬੋਲਣ ਵਾਲੇ ਨੂੰ। ਮਹਾਰਾਜ ਕਹਿੰਦੇ ਫਿੱਕਾ ਬੋਲ ਵਿਗੁੱਚਣਾ, ਜਿਹੜਾ ਫਿੱਕੇ ਬੋਲ ਬੋਲਣ ਨਾਲ ਖੁਆਰ ਹੋਣਾ ਪੈਂਦਾ, ਖਰਾਬ ਹੋਣਾ ਪੈਂਦਾ, ਦੁਖੀ ਹੋਣਾ ਪੈਂਦਾ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਭਾਈ ਬਿਨਾਂ ਸਤਿਗੁਰੂ ਦੀ ਸੇਵਾ ਕੀਤਿਆਂ ਮਨੁੱਖ ਭਾਵੇਂ ਕੋਈ ਕਰਮ ਕਰਦਾ ਪਰ ਨਾਮ ਇਹਦੇ ਮਨ ਵਿੱਚ ਨਹੀਂ ਵਸਦਾ ਬਿਨਾਂ ਸੇਵਾ ਤੋਂ। ਨਾਮ ਨਾ ਮਨ ਵਿੱਚ ਵਸਣ ਕਰਕੇ ਜੋ ਕੁਝ ਇਹ ਬੋਲਦਾ ਉਹ ਇਹਦਾ ਫਿੱਕਾ ਹੈ। ਫਿੱਕੇ ਤੋਂ ਭਾਵ ਉਹਦੇ 'ਚ ਰਸ ਨਹੀਂ ਹੈ, ਮਿਠਿਆਸ ਨਹੀਂ ਬੋਲਣ ਵਿੱਚ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇਸ ਪਾਵਨ ਪੰਗਤੀ ਦੇ ਅਰਥ ਕਰਦਿਆਂ ਟੂਕ ਵਿੱਚ ਅੱਗੇ ਦਰਸਾਇਆ ਹੈ ਵੀ ਜਦੋਂ ਨਾਮ ਨਹੀਂ ਮਨ ਵਿੱਚ ਵਸਦਾ ਗੁਰੂ ਦੀ ਸੇਵਾ ਤੋਂ, ਹੀਣਾ ਮਨੁੱਖ ਆ ਨਾ, ਉਹ ਭਾਵੇਂ ਹੋਰਾਂ ਨੂੰ ਉਪਦੇਸ਼ ਦੇ, ਭਾਵੇਂ ਕਥਾ ਕਰਦਾ, ਭਾਵੇਂ ਕੁਝ ਕਰਦਾ, ਉਹਦਾ ਜਿਹੜਾ ਬੋਲ ਆ ਉਹਦੇ ਵਿੱਚ ਮਿਠਿਆਸ ਨਹੀਂ, ਉਹ ਫਿੱਕਾ ਹੈ। ਰਸ ਤਾਂ ਭਰੂਗਾ ਜੇ ਬਾਣੀ ਪੜ੍ਹੇਗਾ, ਜੇ ਸਿਮਰਨ ਕਰੇਗਾ, ਜੇ ਨਾਮ ਜਪੇਗਾ, ਜੇ ਆਪ ਸੇਵਾ ਕਰੇਗਾ। ਜਿਹਨੇ ਪ੍ਰਾਤਨ ਗੁਰੂ ਕੇ ਪਿਆਰੇ ਗੁਰਮੁਖ ਕੋਈ ਮਹਾਂਪੁਰਖ ਹੋਏ, ਵਿਦਵਾਨ ਵੀ ਉਹ ਆਪ ਨਾਲ ਸੇਵਾਵਾਂ ਕਰਦੇ ਸਨ ਜਦੋਂ ਉਹਨਾਂ ਦੇ ਜੀਵਨ ਪੜ੍ਹਦੇ ਹਾਂ। ਗੁਰੂ ਸਾਹਿਬ ਜੀ ਆਪ ਤਦੀ ਤਾਂ ਧੰਨ, ਗੁਰੂ ਅਮਰਦਾਸ ਜੀ ਜਾਂ ਗੁਰੂ ਅੰਗਦ ਦੇਵ ਜੀ ਕਿਸੇ ਵੀ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ, ਨਾਲ ਸੇਵਾ ਦੀ ਪ੍ਰੇਰਣਾ ਤਾਂ ਹੀ ਆ। ਸੇਵਾ ਕਰਦਿਆਂ ਹਉਮਾ ਦੂਰ ਹੁੰਦੀ ਆ, ਨਿਰਮਾਣਤਾਪਣ ਆਉਂਦਾ, ਫਿਰ ਹੀ ਮਨ ਦੇ ਅੰਦਰ ਨਾਮ ਵਸਦਾ। ਸੇਵਾ ਵਗੈਰ ਨਾਮ ਨਹੀਂ ਮਨ ਵਿੱਚ ਵਸਦਾ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ, ਨਾਮ ਨਾ ਵਸੈ ਮਨ ਮਾਹੇ। ਮਨ ਵਿੱਚ ਨਾਮ ਤਦ ਹੀ ਵਸੇਗਾ ਜੇ ਮਨੁੱਖ ਨਾਲ ਸੇਵਾ ਕਰੇਗਾ, ਸੇਵਾ 'ਚ ਜੁੜੇਗਾ।
ਨਾਨਕ ਬਿਨ ਸਤਿਗੁਰ ਸੇਵੇ ਜਮਪੁਰ ਬੱਧੇ ਮਾਰੀਅਨ ਮੋਹਿ ਕਾਲੈ ਉੱਠ ਜਾਹੇ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਨਾਨਕ ਗੁਰੂ ਜੀ ਫਰਮਾਉਂਦੇ ਨੇ ਗੁਰੂ ਅਮਰਦਾਸ ਰੂਪ ਹੋ ਕਰਕੇ, ਬਿਨ ਸਤਿਗੁਰ ਸੇਵੇ ਜਮਪੁਰ ਵੱਧੇ ਮਾਰੀਐ। ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ 'ਚ ਪੈ ਕੇ ਗੁਰੂ ਰਾਹੀਂ ਸੇਵਾ ਸਿਮਰਨ ਕੀਤੇ ਤੋਂ ਬਿਨਾਂ, ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਭਾਈ ਜਮਪੁਰ ਵੱਧੇ ਮਾਰੀਐ। ਅੱਗੇ ਜਮਾਂ ਦੀ ਪੁਰੀ ਵਿੱਚ ਬੰਨੇ ਹੋਏ ਉਹ ਮਾਰ ਖਾਂਦੇ ਨੇ, ਉਹਨਾਂ ਨੂੰ ਮਾਰ ਪੈਂਦੀ ਹੈ। ਮੂੰਹ ਕਾਲਾ ਉੱਠ ਜਾਹੇ, ਉਹ ਪਾਪਾਂ ਦੀ ਕਾਲਖ ਲਗਾ ਕੇ, ਮਾੜੇ ਕਰਮਾਂ ਦੀ ਕਾਲਖ ਲਗਾ ਕੇ, ਉਹ ਇੱਥੋਂ ਲਾਂਤਾ ਦੀ ਕਾਲਖ ਲਗਾ ਕੇ, ਐਸੇ ਮਨੁੱਖ ਜਿਹੜੇ ਸੇਵਾ ਤੇ ਸਿਮਰ ਤੋਂ ਵਾਂਝੇ ਨੇ, ਗੁਰੂ ਤੋਂ ਨਿਗੁਰੇ ਨੇ, ਵਾਂਝੇ ਨੇ, ਉਹ ਮੂੰਹ ਕਾਲੇ ਨਾਲ ਹੀ ਇੱਥੋਂ ਉੱਠ ਕੇ ਜਾਂਦੇ ਨੇ।
ਮਹਲਾ ਪਹਿਲਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੈ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਸਲੋਕ ਵਿੱਚ ਕਿਰਪਾ ਕਰਦੇ ਨੇ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਮਹਾਰਾਜ ਕਹਿੰਦੇ ਜਿਹੜੀ ਰੀਤ ਰਸਮੋ ਰਿਵਾਜ ਜਿਹੜੇ ਕਰਮ ਕਰਨ ਵਿੱਚ ਮੈਨੂੰ ਉਹ ਪਿਆਰਾ ਵਾਹਿਗੁਰੂ ਭੁੱਲ ਜਾਂਦਾ ਹੈ, ਜਾਲੋ ਐਸੀ ਰੀਤ, ਉਹ ਰੀਤ ਨੂੰ ਮੈਂ ਸਾੜ ਕਿਉਂ ਨਾ ਦੇਵਾਂ, ਮੈਂ ਉਸ ਰੀਤ ਨੂੰ ਸਾੜ ਦਿੰਦਾ ਹਾਂ। ਅੱਜ ਤਾਂ ਸਾਨੂੰ ਘਰਾਂ ਦੇ ਅੰਦਰ ਜਿੰਨੇ ਵੀ ਰਸਮੋ ਰਿਵਾਜ ਅਸੀਂ ਕਰਦੇ ਹਾਂ, ਕੋਈ ਕਰਮ ਕਰਦੇ ਹਾਂ, ਅਤੇ ਗੁਰੂ ਸਾਹਿਬ ਦੀ ਬੇਅਦਬੀ ਕਰਨੀ ਵੀ ਸਾਨੂੰ ਉਸ ਵੇਲੇ ਵੀ ਬੇਅਦਬੀ ਕਰ ਰਹੇ ਹਾਂ, ਗੁਰੂ ਦਾ ਸਤਿਕਾਰ ਗੁਰੂ ਦੀ ਸੇਵਾ ਉਹ ਸਭ ਕੁਝ ਭੁੱਲ ਜਾਂਦਾ ਹੈ। ਸਗੋਂ ਰਸਮੋ ਰਿਵਾਜ ਦੇ ਸਮੇਂ ਗੁਰੂ ਸਾਹਿਬਾਂ ਦੀਆਂ ਬੇਅਦਬੀ ਕਰਦੇ ਹਾਂ ਘਰ ਦੇ ਅੰਦਰ ਲਿਜਾ ਕੇ। ਇਹ ਜਿਹੜੇ ਰਸਮੋ ਰਿਵਾਜ ਨੇ ਗੁਰੂ ਤੋਂ ਦੂਰ ਕਰਨ ਵਾਲੇ, ਪਿਆਰਾ ਵਾਹਿਗੁਰੂ ਨੂੰ ਭੁਲਾ ਦੇਣ ਵਾਲੇ, ਜਿਨ੍ਹਾਂ 'ਚ ਜਦੋਂ ਇਹੋ ਜਿਹੇ ਕੋਈ ਭਾਵੇਂ ਵਿਵਾਹ ਦੇ ਕਾਰਜ ਨੇ, ਭਾਵੇਂ ਹੋਰ ਕੋਈ ਖੁਸ਼ੀ ਦੇ ਕਾਰਜ ਨੇ, ਉਹਨਾਂ ਸਮਿਆਂ ਦੇ ਅੰਦਰ ਜਿੱਥੇ ਪਿਆਰਾ ਵਾਹਿਗੁਰੂ ਜਿੱਤ ਮੈਂ ਪਿਆਰਾ ਵਿਸਰੈ ਜਾਲੋਂ ਐਸੀ ਰੀਤ, ਗੁਰੂ ਮਹਾਰਾਜ ਕਹਿੰਦੇ ਸਾੜ ਦਿਆਂ ਮੈਂ ਐਸੀ ਰੀਤ ਨੂੰ, ਤੇ ਜਿੱਥੇ ਵਾਹਿਗੁਰੂ ਭੁੱਲ ਜਾਂਦਾ ਹੈ, ਅਸੀਂ ਰੀਤੀਆਂ ਰਸਮੋ ਰਿਵਾਜ਼ ਹੀ ਉਹ ਕਰਦੇ ਹਾਂ। ਨਾਨਾ ਤਰ੍ਹਾਂ ਦੇ ਮੈਰਿਜ ਘਰਾਂ ਦੇ ਅੰਦਰ ਜਾ ਕੇ ਕੀ ਕੁਝ ਨਹੀਂ ਕਰਦੇ ਹਾਂ, ਗੁਰੂ ਦੇ ਸਿਧਾਂਤ ਤੋਂ ਦੂਰ ਜਾ ਕੇ ਕਿਸ ਤਰ੍ਹਾਂ ਦੇ ਗਾਉਣ ਵਜਾਉਣ। ਮਹਾਰਾਜ ਕਹਿੰਦੇ ਕੌਤਕ ਕੋੜ ਤਮਾਸਿਆਂ ਚੇਤਨਾ ਆਪਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਜੇ ਗੁਰੂ ਨੇ ਕੋਈ ਬਖਸ਼ਿਸ਼ ਦਿੱਤੀ, ਗੁਰੂ ਨਾਨਕ ਤੁੱਠਾ ਕਿਨੀ ਦਾਤ ਘਰ ਦੇ ਅੰਦਰ ਕੋਈ ਪੁੱਤਰ ਬਖਸ਼ ਦਿੱਤਾ, ਤੇ ਉਹਦੀਆਂ ਜਨਮ ਦੀਆਂ ਖੁਸ਼ੀਆਂ ਮਨਾਉਣ ਵੇਲੇ ਵੀ ਗੁਰੂ ਦੀ ਸੇਵਾ, ਗੁਰੂ ਦਾ ਅਦਬ ਸਤਿਕਾਰ ਭੁੱਲ ਜਾਂਦੇ ਹਾਂ। ਇਹੋ ਜਿਹਾ ਕੁਝ ਖਾਣ ਪੀਣ, ਇਹੋ ਜਿਹੇ ਕੁਝ ਗਾਉਣ ਵਜਾਉਣ। ਉਹ ਭਾਈ ਸਾਹਿਬ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੀ ਆ, ਭਾਈ ਸਾਹਿਬ ਜੀ ਕਹਿੰਦੇ ਜੋ ਕੁਝ ਅਸੀਂ ਗੁਰੂ ਦਾ ਸਤਿਕਾਰ ਭੁੱਲ ਕੇ ਐਸਾ ਕੁਝ ਕਰਦੇ ਹਾਂ ਨਾ, ਤੇ ਉਸ ਵੇਲੇ ਡੂਬਿਓ ਡੂਬਿਓ ਸਭਾ ਮੱਧ ਪੁਕਾਰ ਰਹੇ ਹੋ, ਕੌਣ ਕੌਣ ਸਾਰੰਗੀ ਕੀ ਤਾਰ ਬਤਲਾਏ ਹੈ, ਤੇ ਡੂਬਿਓ ਬਾਹਰ ਬਧੂ ਮੱਸੇ ਵੱਲ ਹਾਥ ਕੋ ਪਸਾਰ ਕਹੇ, ਡੁੱਬਿਓ ਜਿਹਾ ਜੋ ਇਹ ਨਿਰਤ ਕਰਾਏ ਹੈ। ਉਹ ਡੁੱਬਣ ਵਾਲੀਆਂ ਗੱਲਾਂ, ਉਹ ਜਿਹੜਾ ਕੁਝ ਹੁੰਦਾ ਉਹ ਸੱਚਮੁੱਚ ਦੱਸ ਰਹੇ ਨੇ ਹੁਣ ਵੀ ਕਰਮ ਅਸੀਂ ਡੁੱਬਣ ਵਾਲਾ ਹੀ ਕਰ ਰਹੇ ਹਾਂ, ਜਿਹੜੇ ਗੁਰੂ ਦੀ ਬੇਅਦਬੀ ਕਰ ਰਹੇ ਹਾਂ, ਜਿਹੜੇ ਮਾੜੇ ਕਰਮ ਇੱਥੇ ਕੁਝ ਕਰ ਰਹੇ ਹਾਂ। ਇਸ ਵਾਸਤੇ ਮਹਾਰਾਜ ਕਹਿੰਦੇ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਸਾੜ ਦੇਵਾਂ ਉਸ ਮੈਂ ਰੀਤ ਐਸੀ ਰਸਮੋ ਰਿਵਾਜ ਮਰਜ਼ਾਦਾ ਨੂੰ, ਜਿਹਦੇ ਚ ਮੈਨੂੰ ਕਰਤਾ ਵਾਹਿਗੁਰੂ ਭੁੱਲ ਜਾਂਦਾ ਹੈ।
ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੇ ਪਾਤਰ ਹੈ।
ਨਾਨਕ ਗੁਰੂ ਜੀ ਫਰਮਾਉਂਦੇ ਹਨ ਸਾਈ ਭਲੀ ਪ੍ਰੀਤ, ਮਾਰੇ ਕਹਿੰਦੇ ਉਹ ਭਾਈ ਪ੍ਰੀਤੀ ਭਲੀ ਹੈ, ਉਹ ਚੰਗੀ ਹੈ, ਜਿਤ ਸਾਹਿਬ ਸੇਤੀ ਪਾਤਰ ਹੈ, ਜਿਸ ਸਾਹਿਬ ਮਾਲਕ ਵਾਹਿਗੁਰੂ ਦੇ ਨਾਲ ਜੁੜਿਆ ਸਾਡੀ ਪਦ ਪਤ ਇੱਜ਼ਤ ਬਣ ਰਹੇ, ਇੱਜ਼ਤ ਰਹਿ ਆਵੇ, ਉਹ ਭਲੀ ਪ੍ਰੀਤੀ ਹੈ, ਚੰਗੀ ਹੈ।
ਪੌੜੀ ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ।
ਪੌੜੀ ਦੇ ਅੰਦਰ ਸੋਢੀ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਾਰੇ ਕਿਰਪਾ ਕਰਦੇ ਨੇ, ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ। ਹੇ ਭਾਈ, ਇੱਕੋ ਵਾਹਿਗੁਰੂ ਜਿਹੜਾ ਦਾਤਾ ਹੈ ਨਾ ਸਾਰਿਆਂ ਦਾ, ਉਹਨੂੰ ਸੇਵਨਾ ਕਰੀਏ ਅਤੇ ਉਸੇ ਇੱਕ ਹਰੀ ਵਾਹਿਗੁਰੂ ਜੀ ਨੂੰ ਧਿਆਈਆ ਯਾਦ ਕਰੀਏ, ਹੋਰ ਕਿਸੇ ਨੂੰ ਨਾ ਸਿਮਰੀਏ। ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਉਹਨੂੰ ਹੀ ਸਿਮਰੋ। ਦੂਜਾ ਕਾਹੇ ਸੇਵੀਐ ਜੋ ਜੰਮੈ ਤੈ ਮਰ ਜਾਏ, ਜਿਹੜਾ ਜੰਮਨ ਮਰਨ ਦੇ ਚੱਕਰ ਵਿੱਚ ਆਉਣ ਵਾਲਾ, ਉਹਨੂੰ ਕੀ ਸੇਵਨਾ ਹੈ, ਉਹਨੂੰ ਕੀ ਸਿਮਰਨਾ ਹੈ। ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਇੱਕੋ ਨੂੰ ਸੇਵੀਏ ਤੇ ਇੱਕ ਨੂੰ ਯਾਦ ਕਰਨਾ ਕਰੀਏ।
ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ।
ਇੱਕੋ ਦਾਤਾ ਮੰਗੀਐ ਭਾਈ, ਇੱਕ ਸੱਚੇ ਦਾਤੇ ਦੇ ਕੋਲ ਮੰਗੀਏ ਜੋ ਕੁਝ ਮੰਗਣਾ, ਕਿਉਂਕਿ ਦਾਤਾ ਦੇ ਦੇਣ ਵਾਲਾ ਇੱਕੋ ਹੀ ਹੈ ਨਾ ਵਾਹਿਗੁਰੂ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੀ ਅਗਣਤ ਭਰੇ ਭੰਡਾਰ, ਦੈਨ ਹਰ ਸਤ ਜੀਵਨ ਹਾਰਾ, ਮਨ ਮੂਰ ਕਿਉਂ ਕਰੇ ਪੁਕਾਰਾ। ਮਹਾਰਾਜ ਕਹਿੰਦੇ ਉਹ ਵਾਹਿਗੁਰੂ ਦੱਦਾ ਦਾਤਾ ਸਾਰਿਆਂ ਨੂੰ ਦੇਣ ਵਾਲਾ।